ਪਿਆਰੇ ਦੋਸਤੋ, ਅੱਜ SBS ਪੰਜਾਬੀ ਤੇ ਅਸੀਂ ਗੱਲ ਕਰ ਰਹੇ ਹਾਂ VCE ਯਾਨੀ ਵਿਕਟੋਰੀਅਨ ਸਰਟੀਫਿਕੇਟ ਆਫ ਐਜੂਕੇਸ਼ਨ ਦੇ ਇਮਤਿਹਾਨਾਂ ਦੇ ਬਾਰੇ, ਜੋ ਕਿ 10ਵੀਂ, 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਵਿਕਟੋਰੀਆ ਵਿੱਚ ਜਿਹੜੇ ਰਹਿੰਦੇ ਨੇ ਉਹ ਦਿੰਦੇ ਨੇ, ਤੇ ਇਸ ਸਾਲ ਨਵੰਬਰ ਦੇ ਵਿੱਚ VCE ਦੇ ਇਮਤਿਹਾਨ ਹੋਣੇ ਤੈਅ ਹੋਏ ਨੇ, ਤੇ ਕੋਰੋਨਾ ਵਾਇਰਸ ਦੇ ਇਸ ਤਣਾਅਸ਼ੁਦਾ ਮਾਹੌਲ ਦੇ ਵਿੱਚ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਬੜਾ ਮਾਨਸਿਕ ਤਣਾਅ ਔਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤੇ ਇਸ ਦੇ ਨਾਲ ਨਾਲ ਉਹਨਾਂ ਦੇ ਜਿਹੜੇ ਅਧਿਆਪਕ ਨੇ, ਉਹਨਾਂ ਦੇ ਟੀਚਰਸ ਨੇ ਤੇ ਉਹਨਾਂ ਦੇ ਮਾਪੇ ਵੀ ਜਿਹੜੇ ਨੇ, ਉਹਨਾਂ ਨੂੰ ਵੀ ਇਹਨਾਂ ਦੇ ਨਾਲ ਇਸ ਤਣਾਅ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ, ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਪੜ੍ਹਾਈ ਸਕੂਲ ਦੇ ਵਿੱਚ ਹੁੰਦੀ ਸੀ ਉਹ ਅੱਜ ਕੱਲ੍ਹ ਨਹੀਂ ਹੋ ਰਹੀ, ਜ਼ਿਆਦਾਤਰ ਪੜ੍ਹਾਈ ਆਨਲਾਈਨ ਹੋ ਰਹੀ ਹੈ। ਸੋ ਇਸ ਸਾਰੇ ਦੇ ਉੱਤੇ ਗੌਰ ਕਰਦੇ ਹੋਏ ਵਿਕਟੋਰੀਆ ਸਰਕਾਰ ਨੇ ਹਾਲ ਹੀ ਵਿੱਚ ਇੱਕ ਨਵਾਂ ਕਦਮ ਐਲਾਨਿਆ ਹੈ ਕਿ ਵਿਕਟੋਰੀਅਨ ਕਰਿਕੁਲਮ ਐਂਡ ਅਸੈਸਮੈਂਟ ਅਥਾਰਿਟੀ ਯਾਨੀ ਵੀਕਾ ਜਿਹੜੀ ਹੈ, ਉਸਨੇ ਵਿਦਿਆਰਥੀਆਂ ਦੇ ਨੰਬਰ ਦੇਣ ਦਾ ਯਾਨੀ ਮਾਰਕਿੰਗ ਦਾ ATAR ਜਿਹੜਾ ਹੁੰਦਾ ਇਹਨਾਂ ਦਾ, ਉਸਦਾ ਇੱਕ ਨਵਾਂ ਤਰੀਕਾ ਕੱਢਿਆ। ਸੋ ਇਸ ਸਾਲ ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ VCE ਦੇ ਇਮਤਿਹਾਨਾਂ ਦੇ ਮਾਰਕਸ ਜਿਹੜੇ ਨੇ, ਨੰਬਰ ਜਿਹੜੇ ਨੇ, ਉਹ ਕਿਵੇਂ ਅੰਕੇ ਜਾਣਗੇ, ATAR ਨੂੰ ਕੈਲਕੂਲੇਟ ਕਰਨ ਦਾ ਕੀ ਤਰੀਕਾ ਨਵਾਂ ਜਿਹੜਾ ਹੈਗਾ ਵੀਕਾ ਵੱਲੋਂ ਜਾਂ ਸਰਕਾਰ ਵੱਲੋਂ ਕਹਿ ਲਈਏ, ਤੇ ਨਾਲ ਹੀ ਕੁਝ ਵਿਦਿਆਰਥੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲ ਕਰਕੇ ਇਸ ਨੂੰ ਸਮਝਾਂਗੇ। ਲੇਕਿਨ ਸਭ ਤੋਂ ਪਹਿਲੇ ਰੁੱਖ ਕਰਦੇ ਹਾਂ ਪਿਛਲੇ ਕਈ ਸਾਲਾਂ ਦੇ ਬੜੇ ਤਜੁਰਬੇਕਾਰ VCE ਟੀਚਰ ਗੁਰਜਿੰਦਰ ਕੌਰ ਸਕਸੈਨਾ ਜੀ ਦਾ, ਜੋ ਕਿ ਸਾਨੂੰ ਸੰਖੇਪ ਵਿੱਚ ਸਮਝਾਉਣਗੇ ਕਿ ਵੀਕਾ ਨੇ ਨਵੇਂ ਜਿਹੜੇ ਐਲਾਨ ਕੀਤੇ ਨੇ ਉਹ ਪਿਛਲੇ ਸਾਲਾਂ ਨਾਲੋਂ ਬੱਚਿਆਂ ਦੇ, ਵਿਦਿਆਰਥੀਆਂ ਦੇ ਮਾਰਕਿੰਗ ਦੇ ਵਿੱਚ ਕਿਸ ਤਰੀਕੇ ਦਾ ਅੰਤਰ ਲਿਆਉਣਗੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਗੁਰਜਿੰਦਰ ਕੌਰ ਸਕਸੈਨਾ ਜੀ ਦਾ SBS ਪੰਜਾਬੀ ਦੇ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਰਿਚਿਕਾ ਜੀ। ਹਾਂਜੀ, ਪਹਿਲੇ ਤੇ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਪਹਿਲੇ ਸਿਸਟਮ ਚੱਲ ਰਿਹਾ ਸੀ ਬਿਫੋਰ COVID-19, ਉਹ ਇਹ ਸੀ ਕਿ ਇੰਟਰਨਲ ਅਸੈਸਮੈਂਟ ਜਿਹੜੀ ਹੁੰਦੀ ਸੀ 40% ਤੇ ਐਕਸਟਰਨਲ ਅਸੈਸਮੈਂਟ 60% ਟੂ ਬੀ ਅਕਾਊਂਟਡ ਫੋਰ ATAR। ਤੇ ਹੁਣ ਵੀ ਜਿਹੜਾ ਨਵਾਂ COVID-19 ਕਰਕੇ ਜੋ ਵੀ ਮਾਰਕਿੰਗ ਹੈ ਉਹ ਪਰਸੈਂਟੇਜ ਤਾਂ ਸੇਮ ਹੀ ਹੈ, 40:60%, ਬਟ ਜਿਹੜਾ ਇੰਟਰਨਲ ਅਸੈਸਮੈਂਟ ਹੈ ਉਹ ਇੱਕ ਡਿਫਰੈਂਟ ਤਰੀਕੇ ਨਾਲ ਕੈਲਕੂਲੇਟ ਕੀਤੀ ਜਾਏਗੀ। ਜਿਵੇਂ COVID-19 ਤੋਂ ਪਹਿਲੇ ਬੱਚਿਆਂ ਦਾ ਫਸਟ ਟਰਮ ਕਵਰ ਹੋ ਗਿਆ ਸੀ, ਉਹਦੇ ਵਿੱਚ Unit 3 ਆਫ ਐਵਰੀ ਸਬਜੈਕਟ ਦਾ ਘੱਟੋ ਘੱਟ ਇੱਕ ਇੱਕ ਸਕੂਲ ਅਸੈਸਡ ਕੋਰਸ ਵਰਕ, ਵਿਚ ਇਜ਼ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੰਟਰਨਲ ਅਸੈਸਮੈਂਟ ਦਾ ਪਾਰਟ ਹੈ, ਉਹ ਇੱਕ ਸੈਕ ਹੋ ਗਿਆ ਸੀ। ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਦੇ 11ਵੀਂ ਦੇ ਮਾਰਕਸ ਤੇ ਸੈਕ ਦੇ ਮਾਰਕਸ ਦੇ ਅਕੋਰਡਿੰਗਲੀ ਅਸੀਂ ਉਹਨਾਂ ਦਾ ਰੈਂਕ ਆਰਡਰ ਬਣਾ ਲੈਂਦੇ ਹਾਂ ਇੱਕ ਸਬਜੈਕਟ ਵਾਸਤੇ। ਮੰਨ ਲਓ ਇੱਕ ਫਰਦਰ ਮੈਥ ਇੱਕ ਸਬਜੈਕਟ ਹੈ, ਉਹਦੇ 3 ਸੈਕਸ਼ਨ ਨੇ ਇੱਕ ਸਕੂਲ ਵਿੱਚ, ਤੇ ਉਹਨਾਂ ਸਾਰੇ ਤਿੰਨੋਂ ਸੈਕਸ਼ਨ ਦੇ ਇਕੱਠੇ ਬੱਚਿਆਂ ਦਾ ਅਸੀਂ ਰੈਂਕਿੰਗ ਕਰ ਲੈਂਦੇ ਹਾਂ ਕਿ ਇਹਨਾਂ ਦੀ ਕੀ ਅਚੀਵਮੈਂਟ ਹੈ। ਹੁਣ ਉਹ ਜਿਹੜੀ ਅਸੀਂ ਰੈਂਕਿੰਗ ਕੱਢੀ ਸੀ ਬਿਫੋਰ COVID-19 ਦੇ, ਮਤਲਬ ਟਰਮ 1 ਦੇ ਵਿੱਚ, ਹੋਰ ਉਹਦੇ ਬਾਅਦ ਜਿਹੜੇ ਵੀ ਸੈਕ ਹੋਏ ਉਹ ਦੇਵਰ ਇਫੈਕਟਿਡ ਬਾਈ ਆਨਲਾਈਨ ਲਰਨਿੰਗ ਜਾਂ ਕਦੇ ਵਿੱਚ ਬੱਚੇ ਵਾਪਿਸ ਚਲੇ ਗਏ ਡਿਊ ਟੂ ਡਿਫਰੈਂਟ ਰੀਜ਼ਨਸ। ਤੇ ਹੁਣ ਰੈਂਕਿੰਗ ਵੀ ਦੇਖੀ ਜਾਏਗੀ ਕਿ ਉਹਦੇ ਵਿੱਚ ਕਿੰਨਾ ਫਰਕ ਆਇਆ, ਤਾਂ ਕਿ ਬੱਚਿਆਂ ਦਾ ਆਪਸ ਵਿੱਚ ਕੰਪੈਰੀਜ਼ਨ ਹੋ ਸਕੇ। ਸੈਕਿੰਡ ਚੀਜ਼ ਸੀਗੀ ਕਿ ਇੰਡੀਕੇਟਿਵ ਗ੍ਰੇਡਸ ਦਿੰਦੇ ਆ ਬੱਚਿਆਂ ਨੂੰ ਐਟ ਦਾ ਸਟਾਰਟ ਆਫ ਦਾ ਈਅਰ ਕਿ ਹਾਂ ਟੀਚਰ ਜੱਜ ਕਰਦਾ ਕਿ ਇਹ ਬੱਚਾ ਐਂਡ ਪਰਫੋਰਮ ਕਰ ਰਿਹਾ ਤੇ ਰਾਊਂਡ ਅਬਾਊਟ ਇਹਦਾ ਇੰਨਾ ਸਕੋਰ ਆਏਗਾ, ਉਹਨੂੰ ਅਸੀਂ ਇੰਡੀਕੇਟਿਵ ਗ੍ਰੇਡਸ ਵੀ ਕਹਿੰਦੇ ਹਾਂ। ਤੇ ਦੂਸਰਾ ਨਾਂ ਹੈ ਉਹਦਾ ਪ੍ਰੀ ਸਕੋਰਸ। ਤੇ ਉਦੋਂ ਅਸੀਂ ਕੀ ਕੈਲਕੂਲੇਟ ਕੀਤੇ ਸੀ ਫਸਟ ਟਰਮ ਦੇ ਵਿੱਚ ਤੇ ਆਫਟਰ ਦਿਸ ਪੈਂਡੈਮਿਕ, ਡਿਊ ਟੂ ਦਾ ਇੰਪੈਕਟ ਆਫ ਦਿਸ ਪੈਂਡੈਮਿਕ ਬੱਚਿਆਂ ਦੇ ਜਿਹੜੇ ਬਾਕੀ ਸਬਸੀਕੁਐਂਟ ਸੈਕ ਹੋਏ ਨੇ ਉਹਦੇ ਹਿਸਾਬ ਨਾਲ ਟੀਚਰ ਉਹਨਾਂ ਨੂੰ ਕੀ ਇੰਡੀਕੇਟਿਵ ਗ੍ਰੇਡਸ ਦਿੰਦੇ ਨੇ, ਓਹਦੇ ਚ ਕਿੰਨਾ ਫਰਕ ਪਿਆ। ਤੀਸਰੀ ਚੀਜ਼ ਹੈ ਜਿਹੜੇ ਅਸੀਂ ਸਕੂਲ ਸੈਰ ਕੀਤੇ ਨੇ ਬਿਫੋਰ ਪੈਂਡੇਮਿਕ, ਓਹਦੇ ਵਿੱਚ ਕੀ ਸਕੋਰ ਰਹੇ ਨੇ, ਤੇ ਡਿਊਰਿੰਗ ਰਿਮੋਟ ਔਰ ਫਲੈਕਸੀਬਲ ਲਰਨਿੰਗ ਉਹਨਾਂ ਬੱਚਿਆਂ ਦੇ ਜਿਹੜੇ ਸੈਕ ਹੋਏ ਨੇ, ਚਾਹੇ ਉਹ ਆਨਲਾਈਨ ਹੋਏ ਨੇ ਜਾਂ ਜਦੋਂ ਉਹ ਵਿੱਚ ਆ ਗਏ ਡਿਊਰਿੰਗ ਦੈਟ ਟਾਈਮ ਹੋਏ ਨੇ, ਕਿਉਂਕਿ ਉਹ ਵੀ ਥੋੜ੍ਹੇ ਜਿਹੇ ਟਾਈਮ ਵਾਸਤੇ ਫੇਸ ਟੂ ਫੇਸ ਲਰਨਿੰਗ ਵਾਸਤੇ ਆਏ ਨੇ, ਤੇ ਉਹਨਾਂ ਸੈਕਸ ਦੇ ਜਿਹੜਾ ਕੰਪੈਰੀਜ਼ਨ ਹੈ ਸੈਕਸ ਕੋਰਸ ਦਾ ਇੰਡੀਵਿਜੁਅਲ ਬੱਚੇ ਦਾ ਕੰਪੇਅਰ ਕੀਤਾ ਜਾਏਗਾ। ਉਹਦੇ ਵਾਸਤੇ ਕਈ ਰੀਜ਼ਨਸ ਹੋ ਸਕਦੇ ਨੇ, ਬੱਚੇ ਦੀ ਆਪਣੀ ਹੋਮ ਇਨਵਾਇਰਮੈਂਟ ਹੋ ਸਕਦੀ ਹੈ, ਬੱਚੇ ਦੀ ਆਪਣੀ ਮੈਂਟਲ ਸਟ੍ਰੈਸ ਹੋ ਸਕਦੀ ਹੈ ਜਿਸ ਕਰਕੇ ਉਹ ਡਿਫਰੈਂਟਲੀ ਪਰਫੋਰਮ ਕਰੇ। ਤੇ ਇਸ ਤਰੀਕੇ ਕੀ ਹੋਏਗਾ ਕਿ ਹਰ ਬੱਚੇ ਦਾ ਇੰਡੀਵਿਜੁਅਲ ਪਰਫੋਰਮੈਂਸ ਕਿਵੇਂ ਇੰਪੈਕਟ ਹੋਈ ਹੈ, ਕਿਵੇਂ ਉਹਦਾ ਫਰਕ ਪਿਆ, ਉਹ ਕੈਲਕੂਲੇਟ ਕਰਨਗੇ। ਹੋਰ ਇਹਨਾਂ ਤਿੰਨ ਚੀਜ਼ਾਂ ਦੇ ਇਲਾਵਾ ਚੌਥੀ ਚੀਜ਼ ਹੈ ਗੈਟ, ਦੈਟ ਇਜ਼ ਜਨਰਲ ਅਚੀਵਮੈਂਟ ਟੈਸਟ। ਜਿਵੇਂ ਕਿ ਇਹਦਾ ਨਾਂ ਹੀ ਦੱਸਦਾ ਕਿ ਜਨਰਲ ਅਚੀਵਮੈਂਟ, ਇਹ ਕਾਫੀ ਇਹ ਅਸੀਂ ਪਿਛਲੇ ਸਾਲਾਂ ਵਿੱਚ ਇਸ ਤਰੀਕੇ ਲੈਂਦੇ ਸੀ ਕਿ ਚਲੋ ਬੱਚੇ ਦੇ ਫਾਈਨਲ ਐਗਜ਼ਾਮ ਵਿੱਚ ਉਹਦੇ ਇੰਟਰਨਲ ਅਸੈਸਮੈਂਟ ਨਾਲੋਂ ਕਾਫੀ ਡਿਫਰੈਂਟ ਮਾਰਕਸ ਆਏ ਨੇ, ਤੇ ਅਸੀਂ ਦੇਖਦੇ ਸੀ ਹਾਂ ਬੱਚੇ ਦਾ ਆਪਣਾ ਲੈਵਲ ਕੀ ਹੈ, ਕਿ ਉਸ ਤਰੀਕੇ ਉਹਨੂੰ ਬੈਨੀਫਿਟ ਮਿਲ ਜਾਂਦਾ ਸੀ। ਬਟ ਹੁਣ ਇਹ ਸਭ ਚੀਜ਼ਾਂ ਹੋਣ ਦੇ ਨਾਲ ਜਨਰਲ ਅਚੀਵਮੈਂਟ ਟੈਸਟ ਵਿੱਚ ਕੀ ਆਇਆ, ਉਹ ਵੀ ਕੰਸੀਡਰ ਕੀਤਾ ਜਾਏਗਾ ਕਿ ਹਾਂ ਬੱਚੇ ਦਾ ਆਪਣਾ ਲੈਵਲ ਕੀ ਹੈ, ਤੇ ਡਿਊ ਟੂ ਆਲ ਦੀਸ ਡਿਸਟਰਬੈਂਸਿਸ ਉਹਦੇ ਤੇ ਕੀ ਇੰਪੈਕਟ ਰਿਹਾ। ਸੋ ਇਸ ਤਰੀਕੇ ਇੰਡੀਵਿਜੁਅਲ ਸਕੋਰ ਜਿਹੜੇ ਨੇ ਉਹ ਥੋੜੇ ਡਿਫਰੈਂਟ ਤਰੀਕੇ ਨਾਲ ਕੈਲਕੂਲੇਟ ਕੀਤੇ ਜਾਣਗੇ।
ਥੋੜਾ ਤੁਹਾਨੂੰ ਇਹ ਸਮਝਾਓ ਕਿ ਇਹ ਜਿਹੜੀਆਂ ਤਬਦੀਲੀਆਂ ਸਰਕਾਰ ਨੇ ਲਿਆਂਦੀਆਂ ਨੇ, ਇਹਨਾਂ ਦੇ ਨਾਲ ਬੱਚਿਆਂ ਦੀ ਮਾਨਸਿਕ ਅਵਸਥਾ ਨੂੰ ਕੁਝ ਆਰਾਮ ਮਿਲੇਗਾ, ਕਿਸੇ ਕਿਸਮ ਨਾਲ ਉਹਨਾਂ ਦਾ ਤਣਾਅ ਘਟੇਗਾ ਇਹਦੇ ਨਾਲ?
ਯੂਨਿਟ 3 ਜਿਹੜੀ ਆ ਫਸਟ ਸੈਮੈਸਟਰ ਵਾਸਤੇ ਤੇ ਯੂਨਿਟ 4 ਸੈਕਿੰਡ ਸੈਮੈਸਟਰ ਦੀ ਹੈ। ਯੂਨਿਟ 3 ਦਾ ਜਿਹੜਾ ਕਰਿਕੁਲਮ ਹੈ ਵੀਕਾ ਨੇ ਘਟਾਇਆ ਨਹੀਂ, ਮਗਰ ਯੂਨਿਟ 4 ਦਾ ਕਾਫੀ ਹੱਦ ਤੱਕ ਉਹਨਾਂ ਨੇ ਘਟਾ ਦਿੱਤਾ, ਆਲਮੋਸਟ ਕਹਿ ਲਓ 40-50% ਰੱਖਿਆ, ਜਿਹਦੇ ਨਾਲ ਹੋਰ ਐਗਜ਼ਾਮੀਨੇਸ਼ਨ ਡੇਟ ਵੀ ਵਧਾ ਦਿੱਤੀ ਹੈ, ਜਿਸ ਨਾਲ ਸਿਲੇਬਸ ਕਵਰ ਕਰਨਾ ਵੀ ਆਸਾਨ ਹੈ ਔਰ ਬੱਚਿਆਂ ਨੂੰ ਕਾਫੀ ਟਾਈਮ ਵੀ ਮਿਲ ਜਾਏਗਾ ਪ੍ਰਿਪੇਅਰ ਕਰਨ ਨੂੰ, ਤੇ ਇਹ ਸਭ ਕੁਝ ਬੱਚਿਆਂ ਦਾ ਸਟ੍ਰੈਸ ਘਟਾਉਣ ਵਾਸਤੇ ਹੀ ਕੀਤਾ ਗਿਆ ਹੈ। ਔਰ ਮੈਂ ਸਮਝਦੀ ਹਾਂ ਕਿ ਜੇ ਬੱਚੇ ਇਹਨਾਂ ਗੱਲਾਂ ਨੂੰ ਠੀਕ ਤਰੀਕੇ ਅੰਡਰਸਟੈਂਡ ਕਰਨ ਔਰ ਆਪਣਾ ਟਾਈਮ ਟੇਬਲ ਬਣਾ ਕੇ ਉਹ ਪੂਰੀ ਤਿਆਰੀ ਕਰਨ, ਔਰ ਇਹ ਨਾ ਸੋਚਣ ਕਿ ਜੇ ਯੂਨਿਟ 4 ਦਾ ਘੱਟ ਹੋ ਗਿਆ ਤੇ ਅਸੀਂ ਸਿਰਫ ਯੂਨਿਟ 4 ਵਾਸਤੇ ਹੀ ਜ਼ਿਆਦਾ ਟਾਈਮ ਲਗਾਈਏ, ਬਲਕਿ ਉਹਨਾਂ ਨੂੰ ਚਾਹੀਦਾ ਕਿ ਵਾਪਿਸ ਯੂਨਿਟ 3 ਦਾ ਵੀ ਨਾਲ ਰਿਵਾਈਜ਼ ਕਰਦੇ ਰਹਿਣ, ਕਿਉਂਕਿ ਹੁਣ ਉਹਨਾਂ ਨੂੰ ਕਾਫੀ ਟਾਈਮ ਮਿਲਿਆ। ਹਾਂਜੀ, ਇਟਸ ਗੋਇੰਗ ਟੂ ਬੀ ਵੈਰੀ ਹੈਲਪਫੁਲ।
ਬਹੁਤ ਬਹੁਤ ਸ਼ੁਕਰੀਆ ਗੁਰਜਿੰਦਰ ਕੌਰ ਸਕਸੇਨਾ ਜੀ, ਸਾਡੇ ਸਰੋਤਿਆਂ ਨੂੰ ਇਹਨਾਂ ਤਬਦੀਲੀਆਂ ਨੂੰ ਸਮਝਣ ਵਿੱਚ ਮਦਦ ਕਰਨ ਵਾਸਤੇ।
ਥੈਂਕ ਯੂ ਰੁਚਿਕਾ ਜੀ।
ਸੋ ਦੋਸਤੋ, ਵਿਕਟੋਰੀਆ ਸਰਕਾਰ ਵੱਲੋਂ VCE ਦੇ ਵਿਦਿਆਰਥੀਆਂ ਵਾਸਤੇ ਐਲਾਨੀਆਂ ਗਈਆਂ ਇਹਨਾਂ ਨਵੀਆਂ ਤਬਦੀਲੀਆਂ ਦੇ ਉੱਤੇ ਰੋਸ਼ਨੀ ਪਾਉਣ ਵਾਸਤੇ ਅਸੀਂ ਹੁਣ ਰੁਖ ਕਰਾਂਗੇ ਵਿਕਟੋਰੀਅਨ ਕਰਿਕੁਲਮ ਅਸੈਸਮੈਂਟ ਅਥਾਰਿਟੀ ਦਾ, ਜਿਨ੍ਹਾਂ ਦੇ ਇੱਕ ਨੌਜਵਾਨ ਜਾਂ ਕਹਿ ਸਕਦੇ ਹੋ ਕਿ ਸਟੂਡੈਂਟਸ ਵਿਦਿਆਰਥੀਆਂ ਦੇ ਵਿੱਚੋਂ ਇੱਕ ਨੁਮਾਇੰਦੇ ਨਾਲ ਅਸੀਂ ਗੱਲ ਕਰਾਂਗੇ, ਆਯੂਸ਼ੀ ਖਿੱਲਨ, ਜੋ ਕਿ ਵਿਦਿਆਰਥੀਆਂ ਦੇ ਵਿੱਚੋਂ ਅਜਿਹੇ ਇਕੱਲੇ ਨੁਮਾਇੰਦੇ ਨੇ ਵੀਕਾ ਦੇ, ਤੇ ਇਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵੀਕਾ ਔਰ ਖਾਸ ਤੌਰ ਤੇ ਜਿਹੜੇ ਵਿਦਿਆਰਥੀਆਂ ਦਾ ਪੱਖ ਰੱਖਦੇ ਨੇ ਵੀਕਾ ਦੇ ਵਿੱਚ, ਉਹ ਇਸ ਤਬਦੀਲੀ ਨੂੰ ਕਿਸ ਤਰੀਕੇ ਦੇਖਦੇ ਨੇ। ਦੋਸਤੋ, ਇਹਨਾਂ ਦੇ ਨਾਲ ਅਸੀਂ ਅੰਗਰੇਜ਼ੀ ਵਿੱਚ ਗੱਲਬਾਤ ਕਰਾਂਗੇ, ਆਯੂਸ਼ੀ ਖਿੱਲਨ ਪੰਜਾਬੀ ਵਿੱਚ ਗੱਲ ਨਹੀਂ ਕਰ ਸਕਣਗੇ। ਸੋ ਆਯੂਸ਼ੀ, ਵੈਲਕਮ ਟੂ ਐਸਪੀਐਸ ਪੰਜਾਬੀ।
ਥੈਂਕ ਯੂ।
ਆਯੂਸ਼ੀ, ਹਾਊ ਡੂ ਯੂ ਵਿਊ ਦੀਸ ਚੇਂਜਸ ਦੈਟ ਹੈਵ ਬੀਨ ਅਨਾਊਂਸਡ ਬਾਈ ਦਾ ਵਿਕਟੋਰੀਅਨ ਗਵਰਨਮੈਂਟ ਇਨ ਰਿਸਪੈਕਟ ਆਫ COVID-19 and the VCE or 8-hour assessment?
I think it has been so important for the students to make these changes. I think they have faced a lot of difficulty this year and very difficult circumstances where learning has been very challenging. Online, some students have been struggling to learn, and it's not the same when you can't talk to your teacher one-to-one when you have issues. So in order to reflect these difficulties, these mental stresses on the students, it was very important to make sure that we took that into account when making up their VCE scores.
And Ayushi, do you think that these changes will practically translate into some kind of an ease or a relaxation for students who are seen to be struggling in the current COVID-19 environment and preparing for perhaps the first and most important test of their academic career?
Yes, I definitely think so. I've been the only student representative. I've talked to a lot of students about their opinions, about the difficulties they've faced in this time. And the general reply has been that it is great job that VCAR is now considering and taking into account the difficulties they've faced. Now, when they go into their exams, students don't need to worry about where they sit amongst the cohort, how their circumstances have affected their learning, because if it has, we will take that into account and represent that as part of their VC scores. So it's a bit of relaxation, because now there was so much fear in the students' eyes, you could see that, and now there's just a bit more calmness, and they're focusing just on learning and preparing for these exams rather than stressing about what's going to happen with their scores.
So practically, what difference will be made? How will it be different from the days that you appeared for your VCE exams?
The difference is there's an extra layer of consideration now. So depending on how you go in the end of your exam, whether you do better or not, VCAR will assess compared to your scores throughout the year, even pre-COVID, looking at your scores, where you were sort of sitting. And from that, they can determine whether these circumstances have affected your score. And from there, they can talk about whether they will moderate your score or change it slightly to reflect the changes that have occurred throughout the year. So it's extra consideration for the student's benefit, which was not there in previous years. Previous years, if you had difficult circumstances, there was a separate application you would fill only for the VTAC, which is the assessment ATAR score providing company, the company that gives you your ATAR score. They would allow you to give consideration for financial problems or mental issues that were going throughout the year. But now, not just issues that are going throughout the year, we're considering issues directly COVID-19 related, issues that have been made worse by COVID-19.
And Ayushi, we should also chat about the impact COVID-19 has had on the mental health of VCE students. As the only student representative in VCAR, have you had a chance to examine the kind of anxiety or mental stress that students are facing these days?
Yes. So I think the biggest thing I've realized is it's been every student has had a different experience in COVID. Some students at home during online learning are actually thriving. They love this environment where they can learn at their own speed, they can pace themselves, they can wake up late. So some students are enjoying it, whereas other students find it very, very difficult. They need student support, they need teachers' support, they want to ask teachers questions, and they're not able to do that well online. So those students are finding it very difficult to learn online, and it's affecting their mental health as well. So depending as well on the circumstances they're facing at home. Some students have a lot of financial pressure. They're doing jobs as well at this time. And at home, maybe their home environment is not supportive. Their parents are working all the time. No one's there to support them at home. So these students really need to be considered, because being alone can affect your mental health and stresses, which reflects on how you perform in the VC exam. It's not showing your understanding of the content, but sort of spilling out the fear that you currently have. So definitely I have seen that, and I think it's very important to acknowledge that. And what we've also told teachers is for teachers to sit, and when they're doing online classes, to be a bit wary and watch out for the students that are struggling. So for the students that are struggling with online classes, try and connect with them a little bit more individually and maybe sit down with their parents and talk about how we can adjust the online classes to meet their needs a little bit. So it really is about strengthening the teacher-student relationship so the students don't feel so alone at this time is one of the other things that we're trying to do.
And there is a petition doing the rounds these days to cancel the VCE exams altogether in the light of COVID-19. Where do you stand on that?
Look, personally, and I've talked to a lot of students as well, a lot of these concerns came out at the start of the year when there was a lot of fear that coronavirus would negatively impact their exams and their learning, which it has. But what I've seen now is that students have been preparing for exams, learning all this content the entire year, and most students feel at this stage that it would be unfair, given that it's only 10 weeks away from the actual exams and people are doing practice exams, preparing so deeply for the exams, to not do exams now. The only circumstance exams would not happen at this stage is if COVID-19 rapidly spread and we would need an alternative solution. But at this stage, we think with consideration, exams would be the best choice for students. Now, it is important to say exams are not compulsory, and some people don't know this. You don't have to do exams if you don't want to. You can do a pathway where you do VCE and it's unscored. So you do VCE and you don't sit the exams. And that is a pathway. So students have that opportunity already. They don't have to sit the exams. It's never forced on them. So right now, the students who do want to sit the exams, they should be allowed to, but with consideration to reflect the difficulties they've faced at this time.
Thank you very much, Ayushi, for helping us understand this issue better.
Thank you for inviting me.
Thank you.